ਜਰਾ ਦੀਰਘ ਵਿਚਾਰ ਨਾਲ ਸੋਚਣ ਦੀ ਲੋੜ। ਅੱਜ ਸਾਡੀ ਕੌਮ ਜਿਸ ਅਧੋਗਤੀ ਦੀ ਹਾਲਤ ਵਿਚ ਫਸੀ ਹੋਈ ਹੈ, ਉਸ ਦੇ ਸਮਾਧਾਨ ਲਈ ਸਾਨੂੰ ਬਾਬਾ ਫਰੀਦ ਜੀ ਦੇ ਇਸ ਚੇਤਾਵਨੀ ਭਰੇ ਬੋਲ ਕਿ ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ ਉੱਪਰ ਗੰਭੀਰਤਾ ਨਾਲ ਗੌਰ ਕਰਨ ਦੀ ਜ਼ਰੂਰਤ ਮਹਿਸੂਸ ਹੋ ਰਹੀ ਹੈ। ਇਸ ਵਿਚ ਰੱਤਾ ਭਰ ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਕਿ ਅੱਜ ਸਮੁੱਚੀ ਭਾਰਤੀ ਮਾਨਵਤਾ ਅਤੇ ਵਿਸ਼ੇਸ਼ ਕਰਕੇ ਸਾਡੀ ਸਿੱਖ ਕੌਮ ਜੋ ਵੀ ਸੁੱਖ ਆਰਾਮ ਸਵੈ ਮਾਣ ਆਜ਼ਾਦ ਫਿਜ਼ਾ ਦਾ ਆਨੰਦ ਮਾਣ ਰਹੀ ਹੈ, ਇਹ ਸਭ ਸਾਡੇ ਵਡੇਕਿਆਂ ਦੀਆਂ ਦਿੱਤੀਆਂ ਕੁਰਬਾਨੀਆਂ ਦੀ ਬਦੌਲਤ ਹੀ ਹੈ। ਜੇ ਇਸ ਕੌਮੀ ਬਿਰਸ਼ ਦੀ ਠੰਡੀ ਘਣੀ ਛਾਂ ਹੇਠ ਬੈਠੇ ਅਸੀਂ ਸਮੇਂ ਦੀਆਂ ਮਾਰੂ ਗਰਮ ਤਪਸ਼ਾਂ ਤੋਂ ਆਪਾਂ ਬਚਾ ਰਹੇ ਹਾਂ, ਇਹ ਸਿਰਫ ਤੇ ਸਿਰਫ ਸ਼ਹੀਦਾਂ ਦੀ ਰੱਤ ਹੀ ਹੈ ਜੋ ਇਸ ਕੌਮੀ ਬਿਰਖ ਦੀਆਂ ਜੜ੍ਹਾਂ ਨੂੰ ਗਿੱਲਾ ਰੱਖ ਰਹੀ ਹੈ। ਫਲਦੇ ਫੁੱਲਦੇ ਨੇ ਕੌਮਾਂ ਦੇ ਬਿਰਸ਼, ਉਹ ਕੌਮਾਂ ਉਨ੍ਹਾਂ ਦੀ ਛਾਵੇਂ ਹੀ ਬਹਿੰਦੀਆਂ ਨੇ, ਵਿੱਚ ਔੜਦੇ ਵੀ ਜੜ੍ਹਾਂ ਜਿਨ੍ਹਾਂ ਦੀਆਂ ਨਾਲ ਰੱਤ ਦੇ ਗਿੱਲੀਆਂ ਰਹਿੰਦੀਆਂ ਨੇ। ਪਰ ਅੱਜ ਸਾਡੀ ਇਹ ਅੱਤ ਤਰਾਸਦੀ ਬਣ ਗਈ ਹੈ ਕਿ ਸਿੱਖ ਕੌਮ ਨੇ ਅਜਿਹੇ ਸ਼ਹੀਦਾਂ ਨੂੰ ਵਿਸਾਰ ਦਿੱਤਾ ਜਾਪਦਾ ਹੈ। ਖਾਸ ਕਰਕੇ ਜੋ ਗਾਥਾ ਛੋਟੇ ਸਾਹਿਬਜ਼ਾਦਿਆਂ ਦੀ ਆਪਾਂ ਵਾਚੀ ਹੈ, ਜੇ ਇਨ੍ਹਾਂ ਸਰਹਿੰਦ ਦੇ ਸ਼ਹੀਦਾਂ ਦੀ ਹੀ ਗੱਲ ਕਰੀਏ ਤਾਂ ਇਹ ਕੁਰਬਾਨੀਆਂ ਨਿਸ਼ਚੇ ਰੂਪ ਵਿਚ ਸਾਡੀ ਸਿਮਰਤੀ ਦਾ ਉਸ ਸ਼ਿੱਦਤ ਨਾਲ ਹਿੱਸਾ ਨਹੀਂ ਹਨ, ਉਸ ਦੁੱਖ ਉਸ ਪੀੜਾ ਨਾਲ ਹਿੱਸਾ ਨਹੀਂ ਹਨ ਜਿਸ ਤੜਫ ਨਾਲ ਇਨ੍ਹਾਂ ਸਿਦਕ ਦਿਲੀ ਅਤੇ ਕੁਰਬਾਨੀ ਵਾਲਿਆਂ ਦੀ ਯਾਦ ਸਾਡੇ ਹਿਰਦੇ ਵਿਚ ਹੋਣੀ ਚਾਹੀਦੀ ਹੈ। ਜਰਾ ਗੌਰ ਕਰੀਏ ਕਿ ਇਹ ਕੁਰਬਾਨੀਆਂ ਨਿਸ਼ਚੇ ਰੂਪ ਵਿਚ ਸਾਡੀ ਸਿਮਰਤੀ ਦਾ ਉਸ ਸ਼ਿੱਦਤ ਨਾਲ ਹਿੱਸਾ ਨਹੀਂ ਹਨ ਜਿਸ ਤੜਫ ਨਾਲ ਇਨ੍ਹਾਂ ਸਿਦਕ ਦਿਲੀਆਂ ਅਤੇ ਕੁਰਬਾਨੀਆਂ ਵਾਲਿਆਂ ਦੀ ਯਾਦ ਸਾਡੇ ਹਿਰਦੇ ਵਿਚ ਹੋਣੀ ਚਾਹੀਦੀ ਹੈ। ਸਾਹਿਬਜ਼ਾਦਿਆਂ ਅਤੇ ਮਾਤਾ ਜੀ ਦੀ ਸ਼ਹੀਦੀ ਦੀ ਤੀਜੀ ਸ਼ਤਾਬਦੀ ਤੱਕ ਸਾਡੇ ਆਗੂਆਂ ਨੂੰ ਟੋਡਰਮੱਲ ਜੀ ਦੀ ਜਹਾਜ਼ ਹਵੇਲੀ ਹੀ ਨਹੀਂ ਲੱਭੀ ਅਤੇ ਨਾ ਹੀ ਉਸ ਦੀ ਸਾਂਭ ਸੰਭਾਲ ਕੀਤੀ ਗਈ। 300 ਸਾਲਾਂ ਤੀਜੀ ਸ਼ਤਾਬਦੀ ਤੇ ਖੋਜੀਆਂ ਨੇ ਚੌਧਰੀਆਂ ਦੇ ਕੰਨਾਂ ਵਿਚ ਸੌ ਪਹੁੰਚਾਈ ਕਿ ਸੇਠ ਭਾਈ ਟੋਡਰਮੱਲ ਜੀ ਦੀ ਜਹਾਜ਼ ਹਵੇਲੀ ਤਾਂ ਖੰਡਰਾਤਾਂ ਵਿਚ ਤਬਦੀਲ ਹੋਈ ਪਈ। ਆਵਾਜ਼ਾਂ ਮਾਰਦੀ ਹੈ ਕਿ ਇਸ ਹਵੇਲੀ ਵਿਚ ਰਹਿਣ ਵਾਲੇ ਮਰਦ ਨੇ ਸਭ ਕੁਝ ਵਾਰ ਸਤਿਗੁਰਾਂ ਪ੍ਰਤੀ ਆਪਣੀ ਸ਼ਰਧਾ ਪ੍ਰਗਟਾਈ ਹੀ ਨਹੀਂ ਸਗੋਂ ਉਸ ਨੂੰ ਤੋੜ ਨਿਭਾ ਕੇ ਦੱਸਿਆ, ਇਸ ਲਈ ਮੇਰੀ ਵੀ ਸਾਰ ਲੈ ਲਓ। ਪਰ ਸਿਆਸੀ ਲਾਹਾ ਲੈਣ ਲਈ ਜਹਾਜ਼ ਹਵੇਲੀ ਬਾਰੇ ਕਈ ਤਰ੍ਹਾਂ ਦੇ ਐਲਾਨ ਵੀ ਕੀਤੇ ਗਏ ਪਰ ਉਹ ਐਲਾਨ ਜੂੰ ਦੀ ਚਾਲੇ ਤੁਰ ਰਹੇ ਹਨ। ਹਥਲੀ ਪੁਸਤਕ ਦੀ ਲੇਖਣੀ ਦੌਰਾਨ ਜਦੋਂ ਉਸ ਹਵੇਲੀ ਦੇ ਜਾ ਕੇ ਦਰਸ਼ਨ ਕੀਤੇ, ਉਸ ਹਵੇਲੀ ਉੱਪਰ ਲੱਗਿਆ ਹੋਇਆ ਜਾਣਕਾਰੀ ਵਾਲਾ ਬੋਰਡ ਜਿਸ ਦੀ ਤਸਵੀਰ ਇਸ ਪੁਸਤਕ ਵਿਚ ਵੀ ਦਿੱਤੀ ਗਈ ਹੈ, ਉਹ ਵੇਖ ਕੇ ਅਸੀਂ ਅੰਦਾਜ਼ਾ ਲਗਾ ਸਕਦੇ ਹਾਂ ਕਿ ਅਸੀਂ ਇਨ੍ਹਾਂ ਗੁਰਮੁਖ ਪਿਆਰਿਆਂ ਦੀਆਂ ਯਾਦਾਂ ਨੂੰ ਸੰਭਾਲਣ ਲਈ ਕਿੰਨੇ ਕੁ ਸਾਵਧਾਨ ਹਾਂ। ਗੁਰੂ ਕੇ ਸੁੱਤਾਂ ਤੇ ਮਾਤਾ ਜੀ ਦੀ ਅਨੋਖੀ ਸ਼ਹਾਦਤ ਅਤੇ ਮਾਤਾ ਜੀ ਅਤੇ ਗੁਰੂ ਸੁੱਤਾਂ ਤੋਂ ਆਪਾਂ ਨਿਸ਼ਾਵਰ ਕਰਨ ਵਾਲੇ ਬਾਬਾ ਮੋਤੀ ਰਾਮ ਜੀ ਮਹਿਰਾ ਵਰਗੇ ਗੁਰਮੁਖ ਪਿਆਰਿਆਂ ਦੀਆਂ ਯਾਦਾਂ ਨੂੰ ਆਪਾਂ ਭੁਲਾ ਛੱਡਿਆ ਹੈ, ਇਹ ਸਾਡੀ ਬਦਕਿਸਮਤੀ ਹੀ ਹੈ। ਇਸ ਦੇ ਨਾਲ ਹੀ ਜਦੋਂ ਅਸੀਂ ਆਪਣੇ ਆਲੇ ਦੁਆਲੇ ਝਾਤ ਮਾਰਦੇ ਹਾਂ ਅਤੇ ਇਤਿਹਾਸ ਦੇ ਵਰਕੇ ਫਰੋਲਦਿਆਂ ਪਤਾ ਚੱਲਦਾ ਹੈ ਕਿ ਸਾਡੇ ਮੁਸਲਮਾਨ ਭਰਾ ਜਿਨ੍ਹਾਂ ਦੇ ਪੈਗੰਬਰ ਮੁਹੰਮਦ ਸਾਹਿਬ ਦਾ ਦੋਹਤਾ ਹਜ਼ਰਤ ਇਮਾਮ ਹੁਸੈਨ ਕਰਬਲਾ ਦੇ ਮੈਦਾਨ ਵਿਚ ਸ਼ਹੀਦ ਹੋਇਆ ਸੀ, ਮੁਸਲਮਾਨ ਲੋਕ ਮੁਹੱਰਮ ਦਾ ਸਾਰਾ ਮਹੀਨਾ ਕਾਲੇ ਕੱਪੜੇ ਪਾ ਕੇ ਰੋਜ਼ਾਨਾ ਉਸ ਗਾਥਾ ਨੂੰ ਅਦਬ ਨਾਲ ਬੈਠ ਕੇ ਸੁਣਦੇ ਹਨ। ਜਿੱਥੇ ਸੁਣਾਉਣ ਵਾਲਾ ਜ਼ਾਰੋ ਜ਼ਾਰ ਰੋ ਰਿਹਾ ਹੁੰਦਾ ਹੈ, ਉੱਥੇ ਸੁਣਨ ਵਾਲੇ ਵੀ ਧਾਹਾਂ ਮਾਰ ਰਹੇ ਹੁੰਦੇ ਹਨ। ਇੱਥੋਂ ਤੱਕ ਕਿ ਮੁਹੱਰਮ ਦਾ ਚੰਨ ਚੜ੍ਹਨ ਸਮੇਂ ਸ਼ੀਆ ਫਿਰਕੇ ਨਾਲ ਤੁਅਲਕ ਰੱਖਣ ਵਾਲੀਆਂ ਔਰਤਾਂ ਆਪਣੀਆਂ ਚੂੜੀਆਂ ਤੱਕ ਤੋੜ ਦਿੰਦੀਆਂ ਹਨ ਅਤੇ 40 ਦਿਨ ਤੱਕ ਕੋਈ ਵੀ ਹਾਰ ਸ਼ਿੰਗਾਰ ਨਹੀਂ ਕਰਦੀਆਂ। ਸੋਗ ਵਜੋਂ ਪੁਸ਼ਾਕ ਵੀ ਸਿਆਹ ਰੰਗ ਦੀ ਕਾਲੇ ਰੰਗ ਦੀ ਹੀ ਪਹਿਨਦੀਆਂ ਹਨ। 40 ਦਿਨ ਤੱਕ ਕੋਈ ਖੁਸ਼ੀ ਨਹੀਂ ਮਨਾਈ ਜਾਂਦੀ ਹਜ਼ਰਤ ਇਮਾਮ ਹੁਸੈਨ ਦੀ ਸ਼ਹੀਦੀ ਦੀ ਯਾਦ ਵਿਚ। ਖਾਣ ਲਈ ਕੇਵਲ ਸਾਦਾ ਖਾਣਾ ਤਿਆਰ ਕੀਤਾ ਜਾਂਦਾ ਹੈ ਜੋ ਕੇਵਲ ਜਿਉਣ ਲਈ ਲੋੜੀਂਦਾ ਹੈ। ਸੁਆਦਲੇ ਤੇ ਲਜ਼ੀਜ਼ ਪਕਵਾਨ ਇਸ ਸਮੇਂ ਵਿਚ ਨਹੀਂ ਪਕਾਏ ਜਾਂਦੇ। ਮੁਸਲਮਾਨ ਭਰਾਵਾਂ ਲਈ ਮੁਹੱਰਮ ਦਾ ਸਮਾਂ ਗਮ ਏ ਹੁਸੈਨ ਦੇ ਤੌਰ ਤੇ ਅੰਤਾਂ ਦੀ ਉਦਾਸੀ ਸਾਦਗੀ ਤੇ ਹਲੀਮੀ ਵਿਚ ਰਹਿ ਕੇ ਗੁਜ਼ਾਰਿਆ ਜਾਂਦਾ ਹੈ। ਸ਼ੀਆ ਮਤ ਨੂੰ ਮੰਨਣ ਵਾਲੇ ਮੁਸਲਮਾਨ ਮਰਦ ਤਾਂ ਤਾਜ਼ੀਅਤ ਕੱਢਣ ਵਕਤ ਭਾਵ ਜਲੂਸ ਕੱਢਣ ਵਕਤ ਆਪਣੀਆਂ ਛਾਤੀਆਂ ਪਿੱਟ ਪਿੱਟ ਕੇ ਯਾ ਹੁਸੈਨ ਪੁਕਾਰਦੇ ਲਹੂ ਲੁਹਾਣ ਹੋ ਜਾਂਦੇ ਹਨ। ਉਹਨਾਂ ਦਾ ਮੰਨਣਾ ਹੈ ਕਿ ਇੰਜ ਕਰਨ ਨਾਲ ਇਹ ਉਹਨਾਂ ਸ਼ਹਾਦਤਾਂ ਨੂੰ ਲਹੂ ਦਾ ਨਜ਼ਰਾਨਾ ਭੇਟ ਕਰਦੇ ਹਨ। ਕਰਬਲਾ ਦੇ ਮੈਦਾਨ ਦਾ ਇਹ ਦਰਦਨਾਕ ਮੰਜ਼ਰ, ਇਹ ਦਰਦਨਾਕ ਦ੍ਰਿਸ਼ ਇਸਲਾਮ ਦੀ ਤਵਾਰੀਖ ਵਿਚ ਭਾਰੀ ਮਹੱਤਵ ਰੱਖਦਾ ਹੈ। ਸਰ ਮੁਹੰਮਦ ਇਕਬਾਲ ਲਿਖਦੇ ਹਨ ਕਿ ਕਤਲੇ ਹੁਸੈਨ ਅਸਲ ਮੇ ਮਰਗੇ ਜ਼ਦੀਦ ਹੈ, ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੀ ਬਾਤ। ਭਾਵ ਕਿ ਇਮਾਮ ਹੁਸੈਨ ਦਾ ਕਤਲ ਅਸਲ ਵਿਚ ਹਮਲਾਵਰ ਯਦੀਦ ਦੀ ਮੌਤ ਹੈ। ਹਰ ਸਾਲ ਕਰਬਲਾ ਦੇ ਅਹਿਸਾਸ ਤੋਂ ਬਾਅਦ ਮਾਨੋ ਇਸਲਾਮ ਪੁਨਰ ਜੀਵਿਤ ਹੁੰਦਾ ਹੈ ਅਤੇ ਇਸਲਾਮ ਨੂੰ ਮੰਨਣ ਵਾਲੇ ਲੋਕਾਂ ਨੂੰ ਆਤਮਕ ਸ਼ਕਤੀ ਮਿਲਦੀ ਹੈ। ਕਤਲੇ ਹੁਸੈਨ ਅਸਲ ਮੇ ਮਰਗੇ ਜ਼ਦੀਦ ਹੈ, ਇਸਲਾਮ ਜ਼ਿੰਦਾ ਹੋਤਾ ਹੈ ਹਰ ਕਰਬਲਾ ਕੀ ਬਾਤ। ਸਰਦਾਰ ਕਪੂਰ ਸਿੰਘ ਜੀ ICS ਦੁਆਰਾ ਰਚਿਤ ਪੁਸਤਕ ਸਪਤ ਸਿੰਘ, ਜਿਸ ਵਿਚ ਵਿਸ਼ਵ ਦੇ ਸੱਤ ਮਹਾਨ ਪੁਰਸ਼ਾਂ ਦਾ ਜੀਵਨ ਵਿਖਿਆਨ ਲਿਖਿਆ ਹੈ, ਉਨ੍ਹਾਂ ਵਿਚ ਮਹਾਤਮਾ ਫਰਾਂਸਿਸ ਦਾ ਜੀਵਨ ਕਾਲ ਲਗਭਗ 1181 ਤੋਂ ਲੈ ਕੇ 1226 ਈਸਵੀ ਨਿਯਤ ਕੀਤਾ ਗਿਆ ਹੈ। ਇਸ ਮਹਾਤਮਾ ਨੇ ਹਜ਼ਰਤ ਈਸਾ ਦੀ ਸਲੀਬ ਕੁਸ਼ੀ ਦਾ ਦਰਦ ਹਜ਼ਰਤ ਈਸਾ ਦੀ ਸਿਮਰਤੀ ਵਿਚ ਲੀਨ ਹੋ ਕੇ ਇਸ ਕਦਰ ਹੰਢਾਇਆ ਕਿ ਅੰਤ ਨੂੰ ਇਸ ਮਾਨਸਿਕ ਕਸ਼ਟ ਕਾਰਨ ਸੰਤ ਫਰਾਂਸਿਸ ਦੇ ਹੱਥਾਂ ਅਤੇ ਪੈਰਾਂ ਵਿਚ ਵੀ ਉਸੇ ਤਰ੍ਹਾਂ ਦੇ ਜ਼ਖਮ ਪ੍ਰਗਟ ਹੋ ਗਏ ਜੋ ਹਜ਼ਰਤ ਈਸਾ ਦੀ ਸਲੀਬ ਕੁਸ਼ੀ ਸਮੇਂ, ਭਾਵ ਉਨ੍ਹਾਂ ਨੂੰ ਸੂਲੀ ਤੇ ਚੜਾਉਣ ਦੀ ਕਿਰਿਆ ਸਮੇਂ ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਵਿਚ ਮੇਖਾਂ ਗੱਡ ਦੇਣ ਕਾਰਨ ਹੋ ਗਏ ਸਨ। ਯੂਰਪ ਵਿਚ ਪ੍ਰਚਲਿਤ ਕਥਾ ਕਹਾਣੀ ਅਨੁਸਾਰ ਸੰਤ ਫਰਾਂਸਿਸ ਦੇ ਸਰੀਰ ਤੇ ਪ੍ਰਗਟ ਹੋਏ ਇਨ੍ਹਾਂ ਨਸੂਰਾਂ ਵਿਚੋਂ ਹਰ ਵੇਲੇ ਲਹੂ ਸਿਮਦਾ ਰਹਿੰਦਾ ਸੀ। ਸੰਤ ਫਰਾਂਸਿਸ ਦੀ ਹਜ਼ਰਤ ਈਸਾ ਪ੍ਰਤੀ ਸ਼ਰਧਾ ਅਤੇ ਮੁਕੰਮਲ ਸਮਰਪਣ ਉਸ ਨੂੰ ਈਸਾਈਅਤ ਦੇ ਇਤਿਹਾਸ ਵਿਚ ਦਰਦ ਦੇ ਮੁਜੱਸਮੇ ਵਜੋਂ ਸਥਾਪਿਤ ਕਰਦਾ ਹੈ, ਦਰਦ ਦੀ ਮੂਰਤ ਵਜੋਂ ਸਥਾਪਿਤ ਕਰਦਾ ਹੈ। ਸੰਤ ਫਰਾਂਸਿਸ ਦੀ ਜੀਵਨੀ ਦੇ ਪਿਛੋਕੜ ਵਿਚ, ਇਸ ਦ੍ਰਿਸ਼ਟੀਕੋਣ ਵਿਚ, ਇਸ ਪਰਿਪੇਖ ਵਿਚ ਇਹ ਅਨੁਭਵ ਸਿੱਖ ਕੌਮ ਲਈ ਜ਼ਰੂਰ ਵਿਚਾਰਨ ਯੋਗ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਮਾਸੂਮ ਸਾਹਿਬਜ਼ਾਦਿਆਂ ਨੇ ਆਪਣੇ ਸਿਦਕ ਦੀ ਪ੍ਰੀਖਿਆ ਦੇਣ ਸਮੇਂ, ਸ਼ਹੀਦੀ ਦੇ ਸਮੇਂ ਤੋਂ ਕੁਝ ਚਿਰ ਪਹਿਲਾਂ ਜੋ ਤਸੀਹੇ ਆਪਣੇ ਪਿੰਡੇ ਤੇ ਹੰਢਾਏ ਕਿ ਉਸ ਕਹਿਰ ਦੀ ਯਾਦ ਕਰਕੇ ਕਦੀ ਸਾਡੀ ਰੂਹ ਵੀ ਤੜਫੀ ਹੈ। ਸ਼ਹੀਦੀ ਦੇ ਸਮੇਂ ਤੋਂ ਕੁਝ ਚਿਰ ਪਹਿਲਾਂ ਸਤਿਗੁਰਾਂ ਦੇ ਛੋਟੇ ਮਾਸੂਮ ਸਾਹਿਬਜ਼ਾਦਿਆਂ ਨੇ ਜੋ ਤਸੀਹੇ ਆਪਣੇ ਪਿੰਡੇ ਤੇ ਸਾਡੀ ਖਾਤਰ ਹੰਢਾਏ ਕਿ ਉਸ ਕਹਿਰ ਦੀ ਯਾਦ ਸਾਡੀ ਰੂਹ ਉਸ ਕਹਿਰ ਦੀ ਯਾਦ ਕਰਕੇ ਕਦੀ ਸਾਡੀ ਰੂਹ ਵੀ ਤੜਫੀ ਹੈ। ਕਿ ਅਸੀਂ ਗੁਰੂ ਗੋਬਿੰਦ ਸਿੰਘ ਦੇ ਸਿੱਖ ਹੋਣ ਦੇ ਨਾਤੇ ਆਪਣੀ ਛਾਤੀ ਉੱਤੇ ਸਰਹੰਦ ਦੀਆਂ ਦੀਵਾਰਾਂ ਦਾ ਕਦੇ ਭਾਰ ਮਹਿਸੂਸ ਕੀਤਾ ਹੈ? ਕਿ ਅਸੀਂ ਵੀ ਕਦੇ ਸਰਹੰਦ ਦੀਆਂ ਕੰਧਾਂ ਦੇ ਸਨਮੁਖ ਖੜੇ ਹੋ ਕੇ ਆਪਣੇ ਅੰਦਰਲੇ ਸਿੱਖੀ ਸਿਦਕ ਨੂੰ ਝੰਝੋੜਨ ਦੀ ਕੋਸ਼ਿਸ਼ ਕੀਤੀ ਹੈ? ਕਿ ਅੱਜ ਹਰ ਸਿੱਖ ਦਾ ਆਪਣੇ ਅੰਦਰ ਝਾਂਤ ਪਾਉਣ ਦਾ ਸਮਾਂ ਨਹੀਂ ਹੈ? ਗੁਰੂ ਅਤੇ ਸਿੱਖ ਦਾ ਤਾਂ ਰਿਸ਼ਤਾ ਹੀ ਕੇਵਲ ਸਿਦਕ ਦਾ ਹੈ। ਛੋਟੇ ਸਾਹਿਬਜ਼ਾਦਿਆਂ ਨੇ ਆਪਣੀਆਂ ਮਾਸੂਮ ਜਿੰਦਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਤਸੀਹੇ ਸਹਿ ਕੇ ਵੀ ਆਪਣੇ ਸਿਦਕ ਨੂੰ ਪਿੱਠ ਨਹੀਂ ਦਿੱਤੀ। ਇਸੇ ਲਈ ਉਨ੍ਹਾਂ ਦੇ ਸ਼ਹੀਦੀ ਅਸਥਾਨ ਫਤਿਹਗੜ੍ਹ ਸਾਹਿਬ ਵਿਖੇ ਦੁਨੀਆਂ ਭਰ ਦੇ ਅਕੀਦਤਮੰਦ, ਦੁਨੀਆਂ ਭਰ ਦੇ ਸ਼ਰਧਾਲੂ ਉਨ੍ਹਾਂ ਦੇ ਸਿੱਖੀ ਸਿਦਕ ਨੂੰ ਪ੍ਰਣਾਮ ਕਰਨ ਲਈ ਜੁੜਦੇ ਹਨ। ਪਰ ਅਸੀਂ ਗੁਰੂ ਸਾਹਿਬਾਨ ਦੀ ਵਰਸਾਈ ਧਰਤੀ ਦੇ ਸਿੱਖ ਆਪਣਾ ਸਿੱਖੀ ਸਿਦਕ ਕਿਉਂ ਹਾਰ ਰਹੇ ਹਾਂ? ਸਾਡੇ ਸਿਦਕੋਂ ਹਾਰਿਆਂ ਦੀ ਬੌੜੀ ਕੌਣ ਕਰੂ? ਕੀ ਕਦੇ ਇਕੱਲ ਵਿਚ ਬੈਠ ਕੇ ਸੋਚਿਆ ਕਿ ਇਸ ਹਾਲਤ ਦਾ ਕੌਣ ਜ਼ਿੰਮੇਵਾਰ ਹੈ ਜਾਂ ਅਸੀਂ ਕਿਸ ਅਧੋਗਤੀ ਵੱਲ ਜਾ ਰਹੇ ਹਾਂ? ਕੀ ਇਹ ਕੌੜਾ ਤੇ ਨੰਗਾ ਸੱਚ ਨਹੀਂ ਕਿ ਅੱਜ ਸਿੱਖਾਂ ਦੇ ਘਰਾਂ ਵਿਚੋਂ ਕੂੜਾ ਤੇ ਜੂੜਾ, ਭਾਵ ਕੇਸ ਅਤੇ ਪੰਜਾਬੀ ਭਾਸ਼ਾ ਦੋਵੇਂ ਗਵਾਚ ਰਹੇ ਹਨ? ਅਸੀਂ ਸਿੱਖੀ ਸਰੂਪ ਅਤੇ ਸਿੱਖੀ ਅਦਬ ਨੂੰ ਖੁਦ ਹੀ ਢਾਹ ਲਾਈ ਜਾ ਰਹੇ ਹਾਂ। ਅਸੀਂ ਹਰ ਰੋਜ਼ ਅਰਦਾਸ ਵੀ ਕਰਦੇ ਹਾਂ ਅਤੇ ਅਰਦਾਸ ਦੇ ਸ਼ਹੀਦਾਂ ਦੀ ਮਰਿਆਦਾ ਦਾ ਅਪਮਾਨ ਵੀ ਕਰਦੇ ਹਾਂ। ਇੰਜ ਅਸੀਂ ਆਪਣੇ ਨਿੱਤ ਦੇ ਰੁਝੇਵਿਆਂ ਵਿਚ ਆਪਣੇ ਗੌਰਵ ਦਾ ਅਚੇਤ ਅਤੇ ਸੁਚੇਤ ਰੂਪ ਵਿਚ ਨਿਰਾਦਰ ਕਰਦੇ ਰਹਿੰਦੇ ਹਾਂ। ਸਾਡੀਆਂ ਤਾਂ ਸਰਦਾਰੀਆਂ ਹੀ ਦਸਤਾਰਾਂ ਅਤੇ ਕਿੱਸਾਂ ਨਾਲ ਹਨ। ਇਹ ਨਿਸ਼ਾਨੀਆਂ ਸਾਡੇ ਸਿਦਕ ਦੀ ਨਿਸ਼ਾਨਦੇਹੀ ਕਰਦੀਆਂ ਹਨ, ਸਾਡੀ ਅਡਰੀ ਪਹਿਚਾਣ ਸਥਾਪਿਤ ਕਰਦੀਆਂ ਹਨ। ਖਾਲਸਾ ਜੀਓ, ਚੇਤੇ ਰੱਖਿਓ ਕਿ ਜਦੋਂ ਦਸਤਾਰਾਂ ਅਤੇ ਕੇਸ ਗਵਾਚਦੇ ਹਨ ਤਾਂ ਸਿੱਖੀ ਸਰੂਪ ਦੀ ਵਿਲੱਖਣਤਾ ਵੀ ਨਾਲ ਹੀ ਗਵਾਚ ਜਾਂਦੀ ਹੈ। ਇੱਜ਼ਤਾਂ ਸਾਥ ਛੱਡ ਜਾਂਦੀਆਂ ਹਨ ਅਤੇ ਸਿੱਖ ਗੌਰਵ ਦੀ ਅਧੋਗਤੀ ਦਾ ਮੁੱਢ ਵੱਜਦਾ ਹੈ। ਅੱਜ ਫਤਿਹਗੜ੍ਹ ਸਾਹਿਬ ਦੇ ਸ਼ਹੀਦੀ ਜੋੜ ਮੇਲੇ ਮੌਕੇ ਜੁੜੀਆਂ ਭੀੜਾਂ ਵਿੱਚੋਂ ਮਾਸੂਮ ਸਾਹਿਬਜ਼ਾਦੇ ਅਤੇ ਮਾਤਾ ਗੁਜਰੀ ਜੀ ਆਪਣੇ ਸਿਦਕਵਾਨ ਸਿੰਘਾਂ ਨੂੰ ਲੱਭ ਰਹੇ ਨੇ। ਆਓ ਗੰਭੀਰਤਾ ਨਾਲ ਵਿਚਾਰੀਏ ਕਿ ਸਾਹਿਬਜ਼ਾਦਿਆਂ ਦੀ ਮਹਾਨ ਸ਼ਹੀਦੀ ਤੋਂ ਕੇਵਲ 312 ਸਾਲਾਂ ਬਾਅਦ ਅੱਜ ਸਿੱਖ ਕਿੱਥੇ ਖੜੇ ਹਨ। ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਹਾੜੇ ਤੇ ਫਤਿਹਗੜ੍ਹ ਸਾਹਿਬ ਵਿਖੇ ਹੋ ਰਹੀਆਂ ਸਿਆਸੀ ਕਾਨਫਰੰਸਾਂ ਵਿੱਚ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਦੇ ਲੀਡਰ ਆਪਣੀਆਂ ਸਿਆਸੀ ਰੋਟੀਆਂ ਸੇਕਣ ਲਈ ਸ਼ਹੀਦੀ ਜੋੜ ਮੇਲੇ ਦਾ ਲਾਹਾ ਲੈ ਰਹੇ ਹਨ। ਇੱਕ ਦੂਸਰੇ ਖਿਲਾਫ਼ ਗਾਲੀ ਗਲੋਚ ਕਰਦੇ ਇਹ ਲੀਡਰ ਗੁਰੂ ਜੀ ਦੇ ਸਾਹਿਬਜ਼ਾਦਿਆਂ ਦਾ ਤਾਂ ਕਈ ਵਾਰ ਨਾਮ ਤੱਕ ਵੀ ਨਹੀਂ ਲੈਂਦੇ। ਅਕੀਦਤ ਭੇਟ ਕਰਨਾ ਤਾਂ ਦੂਰ ਦੀ ਗੱਲ ਹੈ, ਇਹ ਤਾਂ ਉੱਕਾ ਹੀ ਭੁੱਲ ਚੁੱਕੇ ਹਨ ਕਿ ਇਸ ਧਰਤੀ ਤੇ ਗੁਰੂ ਦੇ ਲਾਲਾਂ ਨਾਲ ਕੀ ਕਹਿਰ ਵਾਪਰਿਆ ਸੀ। ਹਨੇਰ ਸਾਈਂ ਦਾ ਅੱਜ ਉਸੇ ਧਰਤੀ ਤੇ ਸ਼ਹੀਦੀ ਦਿਹਾੜੇ ਸਮੇਂ ਸ਼ਹੀਦੀ ਜੋੜ ਮੇਲੇ ਸਮੇਂ ਲੋਕ ਚੰਡੋਲਾਂ ਝੂਟਦੇ, ਪੰਘੂੜੇ ਝੂਟਦੇ ਤੇ ਚਾਂਗਰਾ ਮਾਰਦੇ ਫਿਰਦੇ ਹਨ। ਥਾਂ ਥਾਂ ਲੰਗਰਾਂ ਵਿਚ ਪੱਕਦੇ ਸਵਾਦੀਕ ਪਕਵਾਨ, ਗਰਮ ਗਰਮ ਜਲੇਬੀਆਂ ਤੇ ਬਦਾਮਾਂ ਦੀਆਂ ਖੀਰਾਂ ਲੋਕ ਬੜੇ ਸਵਾਦ ਨਾਲ ਖਾਂਦੇ ਹਨ। ਹੂਟਰ ਮਾਰਦੀਆਂ ਵਜ਼ੀਰਾਂ ਅਤੇ ਉੱਚ ਅਧਿਕਾਰੀਆਂ ਦੀਆਂ ਕਾਰਾਂ ਗੁਰਦੁਆਰਾ ਫਤਿਹਗੜ੍ਹ ਸਾਹਿਬ ਅਤੇ ਗੁਰਦੁਆਰਾ ਜੋਤੀ ਸਰੂਪ ਸਾਹਿਬ ਉੱਪਰ ਮੰਡਲਾਉਂਦਾ ਮੁੱਖ ਮੰਤਰੀ ਦਾ ਹੈਲੀਕਾਪਟਰ, ਆਖਿਰ ਇਹ ਵਰਤਾਰੇ ਕਿਹੋ ਜਿਹੇ ਧਾਰਮਿਕ ਸਿਦਕ ਅਤੇ ਮਰਿਆਦਾ ਦਾ ਸੰਕੇਤ ਦੇ ਰਹੇ ਹੈ। ਸਰਦਾਰ ਵੀਰ ਦਵਿੰਦਰ ਸਿੰਘ ਹੋਰਾਂ ਨੇ ਸਮੁੱਚੀ ਕੌਮ ਨੂੰ ਕੁਝ ਸਾਲ ਪਹਿਲਾਂ ਇਹ ਬੇਨਤੀ ਕਰਦਿਆਂ ਕਿਹਾ ਸੀ ਕਿ ਇਸ ਲਾਸਾਨੀ ਸ਼ਹੀਦੀ ਸਾਕੇ ਦੀ ਯਾਦ ਨੂੰ ਆਪਣੇ ਹਿਰਦਿਆਂ ਵਿਚ ਸਰਹਿੰਦ ਦੇ ਆਸ ਪਾਸ ਵਸਦੇ ਗੁਰਮੁਖ ਪਰਿਵਾਰਾਂ ਦੀਆਂ ਕੁਝ ਪੀੜੀਆਂ ਪਹਿਲਾਂ ਵੀ ਤੇ ਹੁਣ ਵੀ ਇਸ ਪ੍ਰਕਾਰ ਤਾਜ਼ਾ ਰੱਖਦੀਆਂ ਹਨ ਕਿ ਸਾਡੇ ਬਜ਼ੁਰਗ ਸੋਗ ਵਜੋਂ 7 ਦਿਨ ਮੰਜੀਆਂ ਉੱਪਰ ਨਹੀਂ ਸਨ ਸੌਂਦੇ ਤੇ ਘਰਾਂ ਵਿਚ ਸਵਾਦਲੇ ਪਦਾਰਥ ਨਹੀਂ ਬਣਾਉਂਦੇ ਸਨ। ਇਸ ਜੋੜ ਮੇਲੇ ਦਾ ਨਾਂ ਵੀ ਫਤਿਹਗੜ੍ਹ ਸਾਹਿਬ ਦੀ ਸ਼ਹੀਦੀ ਸਫ਼ਾ ਵਿਛਾਉਣੀ ਕਹਿੰਦੇ ਸਨ। ਪੁਰਾਣੇ ਬਜ਼ੁਰਗ ਦੱਸਿਆ ਕਰਦੇ ਸਨ ਕਿ ਇਸ ਜੋੜ ਮੇਲੇ ਦਾ ਨਾਂ ਵੀ ਫਤਿਹਗੜ੍ਹ ਸਾਹਿਬ ਦਾ ਸ਼ਹੀਦੀ ਸਫ਼ਾ ਵਿਛਾਉਣੀ ਹੋਇਆ ਕਰਦਾ ਸੀ। ਅੱਜ ਅਸੀਂ ਭੁੰਜੇ ਜ਼ਮੀਨ ਤੇ ਬਸਤਰ ਵਿਛਾ ਕੇ ਸੌਣਾ ਤਾਂ ਇਕ ਪਾਸੇ ਰਿਹਾ, ਸਾਹਿਬਜ਼ਾਦਿਆਂ ਦੀ ਯਾਦ ਵਿਚ ਸ਼ੋਕ ਕਰਨਾ ਵੀ ਭੁੱਲ ਗਏ ਹਨ। ਘਟੀਆ ਦਰਜੇ ਦੇ ਲੋਕ ਤਾਂ ਸਰਹਿੰਦ ਦੀ ਖੂਨੀ ਧਰਤੀ ਤੇ ਸ਼ਰਾਬਾਂ ਪੀ ਕੇ ਅਤੇ ਕਬਾਬ ਖਾ ਕੇ ਹੋਰ ਵੀ ਘੂਰ ਪਾਪ ਕਰਕੇ ਅਕਿਰਤ ਘਣਤਾ ਦਾ ਪ੍ਰਗਟਾਵਾ ਕਰਦੇ ਹਨ। ਸਮੁੱਚੀ ਸੰਗਤ ਅਤੇ ਖਾਸ ਕਰਕੇ ਕੌਮ ਦੇ ਆਗੂਆਂ ਨੂੰ ਬੜੀ ਨਿਮਰਤਾ ਸਹਿਤ ਬੇਨਤੀ ਹੈ ਕਿ ਜੇ ਅਸੀਂ ਹੋਰ ਕੁਝ ਨਹੀਂ ਕਰ ਸਕਦੇ ਤਾਂ ਘੱਟੋ ਘੱਟ 13 ਪੋਹ ਨੂੰ 10:15 ਵਜੇ ਤੋਂ ਲੈ ਕੇ 11 ਵਜੇ ਸਵੇਰ ਤੱਕ, ਜਿਸ ਵੇਲੇ ਸਾਹਿਬਜ਼ਾਦਿਆਂ ਨੂੰ ਅਨੇਕਾਂ ਤਸੀਹੇ ਦੇਣ ਉਪਰੰਤ ਖੂਨੀ ਇੱਟਾਂ ਦੀ ਦੀਵਾਰ ਵਿਚ ਚਿਣਿਆ ਜਾ ਰਿਹਾ ਸੀ, ਉਨਾ ਚਿਰ ਤਾਂ ਸਾਰੇ ਸਿੱਖ ਇਸ ਖੂਨੀ ਸਾਕੇ ਨੂੰ ਆਪਣੀ ਯਾਦ ਵਿਚ ਵਸਾ ਕੇ ਜਿੱਥੇ ਜਿੱਥੇ ਵੀ ਕੋਈ ਗੁਰਸਿੱਖ ਪ੍ਰੇਮੀ ਖੜਾ ਜਾਂ ਬੈਠਾ ਹੈ ਸਾਹਿਬਜ਼ਾਦਿਆਂ ਦੇ ਮਹਾਨ ਸਾਕੇ ਨੂੰ ਸਮਰਪਿਤ ਹੋ ਕੇ ਮੂਲ ਮੰਤਰ ਜਾਂ ਗੁਰਮੰਤਰ ਦਾ ਜਾਪ ਕਰਕੇ ਨੰਨੇ ਨੰਨੇ ਸ਼ਹੀਦਾਂ ਅਤੇ ਮਾਤਾ ਗੁਜਰ ਕੌਰ ਜੀ ਨੂੰ ਸ਼ਰਧਾਂਜਲੀ ਭੇਟ ਕਰਕੇ ਸ਼ਹੀਦਾਂ ਦੇ ਚਰਨਾਂ ਵਿਚ ਆਪਣੀ ਹਾਜ਼ਰੀ ਲਗਾਉਂਦੇ ਹੋਏ ਆਪਣੇ ਫਰਜ਼ ਦੀ ਪੂਰਤੀ ਕਰੇ। ਭਾਵੇਂ ਸਮੁੱਚੀ ਸਿੱਖ ਕੌਮ ਦੇ ਅਮਲਾਂ ਵਿਚ ਇਨ੍ਹਾਂ ਦਰਦਨਾਕ ਪਲਾਂ ਨੂੰ ਸ਼ਰਧਾ ਅਤੇ ਅਕੀਦਤ ਨਾਲ ਨਿਯਮਤ ਕਰਨਾ ਨਿਸ਼ਚੇ ਹੀ ਸਿੱਖ ਤਖਤਾਂ ਦੇ ਜਥੇਦਾਰ ਸਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੀ ਜ਼ਿੰਮੇਵਾਰੀ ਬਣਦੀ ਹੈ, ਪਰੰਤੂ ਫਿਰ ਵੀ ਮੈਂ ਇਸ ਬੇਨਤੀ ਰਾਹੀਂ ਸਮੁੱਚੀ ਕੌਮ, ਸਿੱਖ ਤਖਤਾਂ ਦੇ ਜਥੇਦਾਰ ਸਹਿਬਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ, ਸੰਤਾਂ ਮਹਾਂਪੁਰਖਾਂ, ਸਿੰਘ ਸਭਾਵਾਂ, ਦੇਸ਼ ਪ੍ਰਦੇਸ਼ ਦੇ ਗੁਰਦੁਆਰਾ ਸਹਿਬਾਨ ਦੀਆਂ ਪ੍ਰਬੰਧਕ ਕਮੇਟੀਆਂ, ਸਿੱਖ ਸਟੂਡੈਂਟ ਫੈਡਰੇਸ਼ਨ, ਖਾਲਸਾ ਕਾਲਜਾਂ, ਖਾਲਸਾ ਸਕੂਲਾਂ ਦੇ ਸਮੂਹ ਪ੍ਰਬੰਧਕਾਂ ਅਤੇ ਮੁਖੀਆਂ, ਸਮੂਹ ਸਿੱਖ ਪਰਿਵਾਰਾਂ ਅਤੇ ਸਿੱਖ ਪੰਥ ਦੇ ਦਰਦਮੰਦਾਂ ਅੱਗੇ ਇੱਕ ਵਾਸਤਾ ਪਾਉਂਦਾ ਹਾਂ ਕਿ ਮੇਰਾ ਤਰਲਾ ਹੈ ਕਿ ਗੰਭੀਰਤਾ ਨਾਲ ਸੋਚੋ ਕਿ ਵਿਸ਼ਵ ਭਰ ਦੇ ਈਸਾਈਅਤ ਨੂੰ ਮੰਨਣ ਵਾਲੇ ਪੈਰੋਕਾਰਾਂ ਨੂੰ ਤਾਂ 2000 ਸਾਲ ਬਾਅਦ ਵੀ ਹਜ਼ਰਤ ਈਸਾ ਦੀ ਸਲੀਬ ਕੁਸ਼ੀ ਸਮੇਂ ਉਨ੍ਹਾਂ ਦੇ ਹੱਥਾਂ ਅਤੇ ਪੈਰਾਂ ਵਿਚ ਗੱਡੀਆਂ ਮੇਖਾਂ ਦੇ ਜ਼ਖਮਾਂ ਚੋਂ ਸਿੰਮਦਾ ਖੂਨ ਨਜ਼ਰੀ ਆਉਂਦਾ ਹੈ ਅਤੇ ਉਸ ਦੀ ਪੀੜਾ ਦਾ ਗਹਿਰਾ ਅਹਿਸਾਸ ਵੀ ਹੁੰਦਾ ਹੈ। ਇਸਲਾਮ ਦੇ ਪੈਰੋਕਾਰਾਂ ਨੂੰ 1334-35 ਸਾਲ ਬਾਅਦ ਵੀ ਕਰਬਲਾ ਦਾ ਕਹਿਰ ਯਾਦ ਹੈ। ਮੁਹੱਰਮ ਦੇ ਮੌਕੇ ਹਰ ਮੁਸਲਮਾਨ ਆਪਣੇ ਆਪ ਨੂੰ ਕਰਬਲਾ ਦੀ ਪੀੜਾ ਵਿਚ ਗੁੰਮ ਕਰ ਲੈਂਦਾ ਹੈ ਅਤੇ ਆਪਣੇ ਪੈਗੰਬਰ ਦੀ ਵੇਦਨਾ ਨਾਲ ਇੱਕ ਸੁਰ ਹੋ ਜਾਂਦਾ ਹੈ। ਦਰੇਗ ਤਾਂ ਇਸ ਗੱਲ ਦਾ ਹੈ, ਦੁੱਖ ਤਾਂ ਇਸ ਗੱਲ ਦਾ ਹੈ ਕਿ ਸਿੱਖ ਕੌਮ ਕੇਵਲ 313 ਸਾਲਾਂ ਦੇ ਛੋਟੇ ਜਿਹੇ ਸਮੇਂ ਅੰਦਰ ਹੀ ਨੀਹਾਂ ਵਿੱਚ ਚਿਣਕੇ ਸ਼ਹੀਦ ਹੋਏ ਦਸ਼ਮੇਸ਼ ਗੁਰੂ ਜੀ ਦੇ ਮਾਸੂਮ ਸਾਹਿਬਜ਼ਾਦਿਆਂ ਦੀ ਦਰਦਨਾਕ ਸ਼ਹਾਦਤ ਨੂੰ ਕਿਉਂ ਵਿਸਾਰ ਗਏ, ਕਿਉਂ ਭੁੱਲ ਗਏ? ਕਿਸੇ ਉਰਦੂ ਦੇ ਸ਼ਾਇਰ ਨੇ ਸ਼ਹੀਦੀ ਸਮੇਂ ਸਾਹਿਬਜ਼ਾਦਿਆਂ ਦੀ ਮਾਸੂਮੀਅਤ ਨੂੰ ਬਿਆਨ ਕਰਦਿਆਂ ਠੀਕ ਕਿਹਾ ਸੀ ਕਿ ਜਿਨਕਾ ਮੂੰਹ ਸੂੰਘਣੇ ਸੇ ਦੂਧ ਕੀ ਬੂ ਆਤੀ ਥੀ, ਐਸੇ ਮਾਸੂਮ ਵੀ ਮੇਰੀ ਕੌਮ ਕੇ ਰਾਹ ਬਰ ਨਿਕਲੇ। ਅੱਜ ਸਮੁੱਚੀ ਸਿੱਖ ਕੌਮ ਲਈ ਆਪਣੇ ਅੰਦਰ ਸਵੈ ਅੰਦਰ ਝਾਤੀ ਮਾਰ ਕੇ ਗੰਭੀਰ ਸਮੀਖਿਆ ਕਰਨ ਦਾ ਸਮਾਂ ਹੈ। ਕੌਮਾਂ ਦੇ ਇਤਿਹਾਸ ਵਿੱਚ ਅਜਿਹਾ ਸਮਾਂ ਕਦੇ ਕਦੇ ਆਉਂਦਾ ਹੈ ਜਦੋਂ ਕੌਮਾਂ ਆਪਣੇ ਬੀਤ ਚੁੱਕੇ ਆਪੇ ਦਾ ਨਿਰੀਖਣ ਕਰਦੀਆਂ ਹਨ ਅਤੇ ਆਉਣ ਵਾਲੇ ਸਮੇਂ ਲਈ ਸਜਗ ਹੁੰਦੀਆਂ ਹਨ, ਸੁਚੇਤ ਹੁੰਦੀਆਂ ਹਨ, ਸਾਵਧਾਨ ਹੁੰਦੀਆਂ ਹਨ। ਆਓ ਸਾਰੇ ਪ੍ਰਣ ਕਰੀਏ ਕਿ 13 ਪੋਹ ਦੀ ਸਵੇਰ ਨੂੰ 10 ਵਜੇ ਤੋਂ 11 ਵਜੇ ਸਵੇਰ ਤੱਕ 1 ਘੰਟਾ ਹਰ ਸਿੱਖ, ਭਾਵੇਂ ਉਹ ਦੁਨੀਆਂ ਦੇ ਕਿਸੇ ਵੀ ਕੋਨੇ ਵਿੱਚ ਕਿਉਂ ਨਾ ਹੋਵੇ, ਕਿਸੇ ਵੀ ਵਰਤਾਰੇ ਵਿੱਚ ਮਸਰੂਫ ਕਿਉਂ ਨਾ ਹੋਵੇ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੀ ਯਾਦ ਵਿੱਚ ਜੁੜ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰੇ। ਜਰਾ ਸੋਚੋ, ਜਦੋਂ ਸਾਡੇ ਕਿਸੇ ਬੱਚੇ ਤੇ ਜਰਾ ਕੁਝ ਨੀ ਸੱਟ ਲੱਗ ਜਾਂਦੀ ਹੈ ਤਾਂ ਸਾਡੇ ਮੂੰਹੋਂ ਆਪ ਮੁਹਾਰੇ ਨਿਕਲਦਾ ਹੈ ਕਿ ਵਾਹਿਗੁਰੂ ਰਹਿਮ ਕਰੋ, ਕਿਰਪਾ ਕਰੋ। ਕਿ ਅਸੀਂ ਹਰ ਸਾਲ ਇਹ ਥੋੜਾ ਜਿਹਾ ਸਮਾਂ ਕੱਢ ਕੇ ਕਿਸੇ ਨਵੇਕਲੇ ਅਸਥਾਨ ਤੇ ਬੈਠ ਕੇ ਆਪਣੇ ਗੁਰੂ ਅਤੇ ਮਾਸੂਮ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸਮਰਪਿਤ ਹੋ ਕੇ ਨਾਮ ਸਿਮਰਨ ਨਹੀਂ ਕਰ ਸਕਦੇ? ਜਿਨ੍ਹਾਂ ਨੇ ਧਰਮ ਅਤੇ ਸਿੱਖੀ ਸਿੱਤਕ ਦੀ ਰੱਖਿਆ ਲਈ ਆਪਣੇ ਜੀਵਨ ਬਲੀਦਾਨ ਕਰ ਦਿੱਤੇ, ਖਾਸ ਕਰਕੇ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ, ਤਾਂ ਇਸ ਨਿਸ਼ਚਿਤ ਸਮੇਂ ਤੇ ਸ਼ਹੀਦੀ ਜੋੜ ਮੇਲੇ ਸਮੇਂ ਹਰ ਵਿਅਕਤੀ ਆਪਣੀ ਆਪਣੀ ਜਗ੍ਹਾ ਬੈਠ ਕੇ ਇਸ 1 ਘੰਟੇ ਲਈ ਬੰਦਗੀ ਵਿੱਚ ਜੁੜ ਜਾਵੇ। ਇਸ 1 ਘੰਟੇ ਲਈ ਤਾਂ ਇੰਜ ਜਾਪੇ ਜਿਵੇਂ ਸਮੁੱਚਾ ਜਨ ਜੀਵਨ ਹੀ ਮਾਸੂਮ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਜੁੜ ਕੇ ਖਾਮੋਸ਼ ਹੋ ਗਿਆ ਹੈ। ਜਰਾ ਸੋਚੋ ਕਿੰਨਾ ਮਾਣ ਸੀ ਦਸਮ ਪਾਤਸ਼ਾਹ ਹਜ਼ੂਰ ਨੂੰ ਆਪਣੇ ਸਿੱਖਾਂ ਅਤੇ ਆਪਣੇ ਖਾਲਸੇ ਤੇ। ਜਦੋਂ 4 ਸਾਹਿਬਜ਼ਾਦਿਆਂ ਦੀ ਸ਼ਹਾਦਤ ਤੋਂ ਬਾਅਦ ਗੁਰੂ ਜੀ ਨੇ ਔਰੰਗਜ਼ੇਬ ਨੂੰ ਭੇਜੇ ਜ਼ਫਰਨਾਮੇ ਵਿੱਚ ਬੜੇ ਫਕਰ ਨਾਲ ਫਰਮਾਇਆ ਸੀ ਕਿ ਜੇ ਸ਼ੁੱਧ ਕੇ ਚੂ ਬਚਗਾ ਕੁਛ ਤਹਿ ਚਾਰ ਤੇ ਬਾਕੀ ਬਮਾਦਸਤ ਪੇਚੀਦ ਹੈ ਮਾਰ। 4 ਸਾਹਿਬਜ਼ਾਦਿਆਂ ਦੀ ਸ਼ਹੀਦੀ ਦਾ ਹਵਾਲਾ ਦੇ ਕੇ ਔਰੰਗਜ਼ੇਬ ਨੂੰ ਆਖਦੇ ਹਨ ਕਿ ਤੂੰ ਇਹ ਨਾ ਸਮਝ ਬੈਠੀ ਕਿ ਮੇਰੇ 4 ਪੁੱਤਰ ਚਲੇ ਗਏ, ਅਜੇ ਕੁੰਡਲੀਦਾਰ ਨਾਗ ਭਾਵ ਮੇਰਾ ਖਾਲਸਾ ਤਾਂ ਮੌਜੂਦ ਹੈ। ਜੇ ਮਰਦੀ ਕਿ ਅਖਗਰ ਖਮੋਸ਼ਾਂ ਕੁਨੀ ਕਿ ਆਤਿਸ਼ ਦਮਾਰਾ ਫਰੂਜ਼ਾਂ ਕੁਨੀ। ਹੇ ਔਰੰਗਜ਼ੇਬ, 4 ਚੰਗਿਆੜੇ ਬੁਝਾ ਕੇ ਇਹ ਨਾ ਸਮਝ ਬੈਠੀ ਕਿ ਤੇਰੇ ਤੌਖਲੇ ਖਤਮ ਹੋ ਗਏ ਹਨ, ਅੱਖਾਂ ਤੋਂ ਪਰਦਾ ਲਾ ਕੇ ਵੇਖ, ਇਹਨਾਂ ਚੰਗਿਆੜੀਆਂ ਦੀ ਅੱਗ ਤਾਂ ਭੜਕਵੀਂ ਹੋ ਕੇ ਹੋਰ ਵੀ ਪ੍ਰਚੰਡ ਰੂਪ ਧਾਰਨ ਕਰ ਗਈ ਹੈ। ਕਲਗੀਧਰਜ ਦੀਆਂ ਬਖਸ਼ਿਸ਼ਾਂ ਪ੍ਰਤੀ ਸੋਚੋ। 4 ਸਾਹਿਬਜ਼ਾਦੇ ਦੇਸ਼ ਧਰਮ ਤੋਂ ਵਾਰ ਕੇ ਜਦੋਂ ਮਾਤਾ ਸੁੰਦਰ ਕੌਰ ਜੀ ਸਤਿਗੁਰੂ ਜੀ ਨੂੰ ਤਲਵੰਡੀ ਸਾਬੋ ਆ ਮਿਲੇ ਤਾਂ ਮਾਤਾ ਜੀ ਨੇ ਪੁੱਛਿਆ ਕਿ ਸੰਗਤ ਤਾਂ ਬੈਠੀ ਹੈ, ਮੇਰੇ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ। ਤਦੋਂ ਕਲਗੀਧਰ ਪਾਤਸ਼ਾਹ ਜੀ ਨੇ ਖਾਲਸੇ ਵੱਲ ਹੱਥ ਕਰਕੇ ਆਖਿਆ ਸੀ ਕਿ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੋਏ ਤੋਂ ਕਿਆ ਹੁਆ ਜੀਵਤ ਲੱਖ ਹਜ਼ਾਰ। ਅੱਜ ਆਪਾਂ ਬਾਬਾ ਫਰੀਦ ਜੀ ਦੇ ਫਰਮਾਨ ਉੱਪਰ ਨਜ਼ਰਸਾਨੀ ਕਰਕੇ ਆਪੇ ਦੀ ਪੜਚੋਲ ਕਰਨੀ ਹੈ। ਬਾਬਾ ਫਰੀਦ ਜੀ ਆਖ ਰਹੇ ਨੇ ਕਿ ਫਰੀਦਾ, ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੇ ਗਿਰੀਵਾਨ ਮੈਂ ਸਿਰ ਨੀਵਾਂ ਕਰ ਦੇਖ। ਕੀ ਆਪਾਂ ਕਲਗੀਧਰ ਜੀ ਦੇ ਸਪੁੱਤਰ ਬਣ ਗਏ? ਕੀ ਸਾਡੀ ਸ਼ਕਲ ਸੂਰਤ ਕਲਗੀਧਰ ਜੀ ਅਤੇ ਸਾਹਿਬਜ਼ਾਦਿਆਂ ਨਾਲ ਮੇਲ ਖਾਂਦੀ ਹੈ? ਜੇ ਕਲਗੀਧਰ ਜੀ ਦਾ ਸਰੂਪ ਬਾਣਾ ਅਤੇ ਅੰਦਰੂਨੀ ਸਿੱਖੀ ਲਈ ਗੁਰੂ ਚਾਲੀ ਦੇ ਅਸੀਂ ਧਾਰਨੀ ਬਣੇ ਹਾਂ ਤਾਂ ਅਜਿਹੇ ਗੁਰੂ ਲਾਲਾਂ ਨੂੰ ਗੁਰੂ ਪਿਆਰਿਆਂ ਨੂੰ ਸਿਰ ਨਿਭਦਾ ਹੈ। ਜੇ ਸਿਰ ਤੇ ਕੇਸ ਤੇ ਦਸਤਾਰ ਨਹੀਂ, ਮੂੰਹ ਤੇ ਸੁੰਦਰ ਦਾੜਾ ਨਹੀਂ, ਗਾਤਰੇ ਕਿਰਪਾਨ ਨਹੀਂ ਤੇ 3 ਹੋਰ ਕਕਾਰ ਧਾਰਨ ਨਹੀਂ ਕੀਤੇ ਹੋਏ, ਰਹਿਣੀ ਰਹਿਤ ਦੇ ਧਾਰਨੀ ਨਹੀਂ ਹਾਂ, ਫਿਰ ਅਸੀਂ ਕਾਹਦੇ ਸਿੱਖ ਹਾਂ? ਜੇ ਘੋਣ ਮੋਨ ਹੋ ਕੇ ਵੀ ਅਸੀਂ ਸਿੱਖ ਕਹਿ ਲਾਉਂਦੇ ਹਾਂ ਫਿਰ ਗੁਰੂ ਦੇ ਸਿੱਖ ਨਹੀਂ, ਕਿਸੇ ਨਾਈ ਦੇ ਸਿੱਖ ਤਾਂ ਹੋ ਸਕਦੇ ਹਾਂ। ਆਓ ਆਪਾਂ ਸਰਦਾਰੀਆਂ ਜੋ ਸਤਿਗੁਰੂ ਜੀ ਨੇ ਸਾਨੂੰ ਵਿਰਸੇ ਵਿੱਚ ਬਖਸ਼ਿਸ਼ ਕੀਤੀਆਂ ਹਨ ਉਹਨਾਂ ਦੀ ਸਾਰ ਸੰਭਾਲ ਕਰੀਏ। ਯਾਦ ਰੱਖੋ, ਆਪਣੇ ਆਪ ਨੂੰ ਉੱਚ ਜਾਤੀ ਦੇ ਕਹਿਲਾਉਣ ਵਾਲਿਆਂ ਤੇ ਰਾਜਿਆਂ ਵੱਲੋਂ ਰੱਖੀ ਸ਼ਰਤ ਨੂੰ ਪਿੱਠ ਦੇ ਕੇ ਕਲਗੀਧਰ ਜੀ ਨੇ ਸਾਨੂੰ ਗਰੀਬ ਸਿੱਖਾਂ ਨੂੰ ਗਲੇ ਲਾ ਕੇ ਵੰਗਾਰ ਕੇ ਕਿਹਾ ਸੀ ਕਿ ਇਨਹੀਂ ਤੇ ਪੰਡਿਤ ਉਪਜਾਉ, ਕਥਾ ਕਰਨ ਕੀ ਰੀਤ ਚਲਾਉ, ਇਨਹੀਂ ਤੇ ਰਾਜੇ ਉਪਜਾਉ, ਰਾਜ ਕਰਨ ਕੀ ਰੀਤ ਚਲਾਉ, ਜਿਨ ਕੀ ਵਰਨ ਗੋਤ ਕੁਲ ਮਾਹੀ, ਸਿਰਦਾਰੀ ਨੇ ਭਈ ਕਦਾਈ, ਇਨਹੀਂ ਕੋ ਸਰਦਾਰ ਬਣਾਉ, ਤਬੈ ਗੋਬਿੰਦ ਸਿੰਘ ਨਾਮ ਕਹਾਉ। ਤਥਾ ਗੁਰੂ ਪਾਤਸ਼ਾਹ ਹੁਕਮ ਕੀਤਾ ਸੀ ਕਿ ਇਨ ਗਰੀਬ ਸਿੱਖਣ ਕੋ ਮੈਂ ਦੇਊ ਪਾਤਸ਼ਾਹੀ, ਜੇ ਯਾਦ ਰੱਖੇ ਹਮਰੀ ਗੁਰਿਆਈ। ਸਤਿਗੁਰ ਜੀ ਦੀਆਂ ਸਾਕਾਰ ਕੀਤੀਆਂ ਇਹ ਬਖਸ਼ਿਸ਼ਾਂ ਕੀ ਆਪਾਂ ਕੇਵਲ 125 ਸਾਲ ਵਿੱਚ ਹੀ ਭੁੱਲ ਗਏ? ਜੇ ਭੁੱਲ ਗਏ ਹਾਂ ਤੇ ਫਿਰ ਕਲਗੀਧਰ ਦੇ ਦੇਣਦਾਰ ਹਾਂ, ਜਿਨ੍ਹਾਂ ਨੇ ਸਾਡੀਆਂ ਗੁਲਾਮੀ ਦੀਆਂ ਜੰਜੀਰਾਂ ਕੱਟਣ ਲਈ, ਜਰਵਾਣਿਆਂ ਹੱਥੋਂ ਧੀਆਂ ਭੈਣਾਂ ਦੀ ਬੇਪਤੀ ਰੋਕਣ ਲਈ ਤੇ ਸਾਨੂੰ ਆਜ਼ਾਦੀ ਭਰਿਆ ਜੀਵਨ ਬਖਸ਼ਿਸ਼ ਕਰਨ ਲਈ ਆਪਣਾ ਸਾਰਾ ਸਰਬੰਸ ਵਾਰ ਦਿੱਤਾ ਤੇ ਜ਼ਾਲਮ ਰਾਜ ਦੇ ਖਾਤਮਾ ਕਰਕੇ ਸਾਨੂੰ ਸੁਤੰਤਰਤਾ ਪ੍ਰਦਾਨ ਕੀਤੀ। ਐਵੇਂ ਅਗਿਆਨਤਾ ਤੇ ਗਫਲਤ ਦੀ ਨੀਂਦ ਵਿਚ ਪੈ ਕੇ ਆਪਣੇ ਪਿਛੋਕੜ ਨੂੰ ਨਾ ਭੁੱਲੀਏ, ਅਕਿਰਤ ਘਣ ਨਾ ਬਣੀਏ। ਦੁਨੀਆਂ ਵਿਚ ਸਭ ਤੋਂ ਵੱਡਾ ਪਾਪੀ ਅਕਿਰਤ ਘਣ ਹੁੰਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ ਕਿ ਇਸ ਧਰਤੀ ਨੂੰ ਉੱਚੇ ਉੱਚੇ ਅਸਮਾਨਾਂ ਨਾਲ ਛੂੰਹਦੇ ਉੱਚੇ ਪਰਬਤਾਂ ਦਾ ਭਾਰ ਨਹੀਂ ਲੱਗਦਾ। ਬੜੇ ਭਾਰੀ ਭਾਰੀ ਕਿਲੇ ਤੇ ਘਰਾਂ ਦਾ ਵੀ ਧਰਤੀ ਨੂੰ ਕੋਈ ਭਾਰ ਨਹੀਂ ਵਿਆਪਦਾ। ਧਰਤੀ ਉੱਪਰ ਪਾਣੀ ਨਾਲ ਭਰੇ ਸਮੁੰਦਰਾਂ ਅਤੇ ਵਗ ਰਹੀਆਂ ਨਦੀਆਂ ਨਾਲਿਆਂ ਦਾ ਭਾਰ ਵੀ ਧਰਤੀ ਮਹਿਸੂਸ ਨਹੀਂ ਕਰਦੀ। ਅਣਗਿਣਤ ਫਲਾਂ ਨਾਲ ਭਰੇ ਦਰਖਤ ਵੀ ਧਰਤੀ ਨੂੰ ਭਾਰੇ ਨਹੀਂ ਲੱਗਦੇ। ਅਣਗਿਣਤ ਜੀਵ ਜੰਤ ਜੋ ਧਰਤੀ ਉੱਪਰ ਘੁੰਮ ਫਿਰ ਰਹੇ ਹਨ ਉਹ ਵੀ ਧਰਤੀ ਨੂੰ ਭਾਰੇ ਨਹੀਂ ਲੱਗਦੇ। ਜੇ ਧਰਤੀ ਨੂੰ ਕੋਈ ਭਾਰ ਲੱਗਦਾ ਹੈ ਤਾਂ ਸਾਰਿਆਂ ਤੋਂ ਮੰਦੇ ਉਹਨਾਂ ਪੁਰਸ਼ਾਂ ਦਾ ਭਾਰ ਲੱਗਦਾ ਹੈ ਜਿਨ੍ਹਾਂ ਨੂੰ ਅਕਿਰਤ ਕਣ ਕਿਹਾ ਜਾਂਦਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਦਾ 35ਵੀਂ ਵਾਰ ਦੀ 8ਵੀਂ ਪੌੜੀ ਵਿਚ ਫਰਮਾਨ ਹੈ ਕਿ ਨਾ ਤਿਸ ਭਾਰੇ ਪਰਬਤਾਂ ਅਸਮਾਨ ਖਹੰਦੇ, ਨਾ ਤਿਸ ਭਾਰੇ ਕੋਟ ਗੜ੍ਹ ਘਰ ਬਾਰ ਦਿਸੰਦੇ, ਨਾ ਤਿਸ ਭਾਰੇ ਸਾਇਰਾਂ ਨਦ ਵਾਹ ਵਹੰਦੇ, ਨਾ ਤਿਸ ਭਾਰੇ ਤਰਵਰਾਂ ਫਲ ਸੁਫਲ ਫਲੰਦੇ, ਨਾ ਤਿਸ ਭਾਰੇ ਜੀ ਜੰਤ ਅਣਗਿਣਤ ਫਰੰਦੇ, ਭਾਰੇ ਭੂਈ ਅਕਿਰਤ ਘਣ ਮੰਦੀ ਹੋ ਮੰਦੇ। ਭਾਈ ਗੁਰਦਾਸ ਸਾਹਿਬ ਜੀ ਦੇ ਉੱਪਰ ਲਿਖੇ ਫਤਵੇ ਨੂੰ ਦੀਰਘ ਵਿਚਾਰ ਨਾਲ ਵਿਚਾਰੀਏ, ਘੋਖੀਏ ਅਤੇ ਅਕਿਰਤ ਘਣਤਾ ਦੇ ਦੋਸ਼ੀ ਨਾ ਬਣੀਏ। ਜੇ ਆਪਾਂ ਗਫਲਤ ਜਾਂ ਅਗਿਆਨਤਾ ਅਧੀਨ ਗੁਰੂ ਕੀ ਸਿੱਖੀ ਨੂੰ ਤਲਾਂਜਲੀ ਦੇ ਵੀ ਗਏ ਹਾਂ, ਫਿਰ ਵੀ ਸਤਿਗੁਰੂ ਜੀ ਬਹੁਤ ਬਖਸ਼ਾਂਦਾ ਹਨ। ਆਪਾਂ ਆਪਣੇ ਭਲੇ ਲਈ ਗੁਰੂ ਦੀ ਸ਼ਰਨ ਵਿਚ ਆ ਕੇ ਗੁਰੂ ਪਾਸੋਂ ਮੁਆਫ਼ੀ ਮੰਗ ਮੁੜ ਆਪਣੇ ਵਿਰਸੇ ਦੇ ਵਾਰਸ ਬਣ ਜਾਈਏ। ਜੇ ਨਾ ਬਣੇ ਤਾਂ ਬਾਬਾ ਕਬੀਰ ਜੀ ਦੇ ਫਰਮਾਨ ਅਨੁਸਾਰ 84 ਜੂਨ ਭ੍ਰਮ ਆਇਓ ਅਬ ਕੇ ਛੁਟਕੇ ਠੌਰ ਨਾ ਠਾਇਓ। ਜੇ ਇਸ ਬਖਸ਼ਿਸ਼ ਦੇ ਸਮੇਂ ਤੋਂ ਖੁੰਝ ਗਏ ਫਿਰ ਕੋਈ ਥਾਂ ਥਿੱਤਾ ਨਹੀਂ ਮਿਲਣਾ। ਫਿਰ ਤਾਂ ਗੁਰੂ ਅਰਜਨ ਦੇਵ ਜੀ ਦਾ ਫਰਮਾਨ ਹੀ ਸਾਡੇ ਉੱਪਰ ਵਰਤ ਜਾਣਾ ਹੈ ਕਿ ਜਮ ਜਮ ਮਰੈ ਮਰੈ ਫਿਰ ਜੰਮੈ, ਬਹੁਤ ਸਜਾਏ ਪਿਆ ਦੇਸ਼ ਲੰਮੈ। ਸੋਚੀਏ ਸਮਝੀਏ ਤੇ ਵਿਚਾਰੀਏ ਅਤੇ ਆਪਣੇ ਅਮੀਰ ਵਿਰਸੇ ਦੇ ਵਾਰਸ ਬਣ ਕੇ ਸਿਰਦਾਰ ਬਣ ਕੇ ਸਿਰ ਉੱਚਾ ਕਰਕੇ ਤੁਰੀਏ ਤੇ ਗੁਰੂ ਕੀਆਂ ਖੁਸ਼ੀਆਂ ਵਾਧੇ ਵਿਚ ਪ੍ਰਾਪਤ ਕਰੀਏ।